ਸਤਨਾਮ ਆਖੇ ਗੁਰੂ ਜੀਉ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜੇਵਾ ਏਕ ਕਵਨ ਗੁਣ ਕਈ ਹੈ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਏ ਸਤਨਾਮ ਆਖੇ ਗੁਰੂ ਜੀਉ ਬਿਹਾਗੜਾ ਮਹੱਲਾ ਪੰਜਵਾਂ ਛੰਤ ਬੋਲ ਸੋ ਧਰਮੀੜਿਆ ਮੋਨ ਕਤ ਤਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਉਹਾਰੀ ਰਾਮ ਸੰਗ ਤੇਰੇ ਕਛ ਨਾ ਚਾਲੈ ਬਿਨਾ ਗੋਬਿੰਦ ਨਾਮ ਦੇਹ ਸਵੇ ਸੋਵਰਨ ਰੂਪਾ ਸਗਲ ਊਣੇ ਕਾਮ ਪੁੱਤਰ ਕਲ ਤਰਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਾਹੀਂ ਰਾਮ ਮਾਇਆ ਝੂਠ ਰੁਦਨ ਕੇਤੇ ਬਿਲ ਲਾਹੀ ਰਾਮ ਬਿਲ ਲਾਏ ਕੇਤੇ ਮਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿ ਸਿਆਣਪ ਉਪਾਵ ਥਾਕੇ ਜੈ ਭਾਵ ਤੈ ਜਾਖੀ ਆਦ ਅੰਤੇ ਮੱਧ ਪੂਰਨ ਸਰਬੱਤਰ ਕਟ ਕਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇ ਤੇ ਕਰ ਜਾਹੀ ਨਰਪਤ ਜਾਨ ਗ੍ਰਹਿਓ ਸੇਵਕ ਸਿਆਣੇ ਰਾਮ ਸਰ ਪਰ ਵਿਛੜਨਾ ਮੋਏ ਪਛਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਕਹਾਂ ਅਸਥਿਤ ਪਾਈ ਹੈ ਬਿਨ ਨਾਮ ਹਰ ਕੇ ਆਨ ਰਚਨਾ ਪਹਿਲਾ ਜਨਮ ਗਵਾਈਐ ਹਉਂ ਕਰਤ ਨ ਤ੍ਰਿਸ਼ਨ ਬੂਝੈ ਨ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੇਤਿਆਂ ਪਛਤਾਨੇ ਤਾਰਨ ਗੁਰੂ ਆਪਣਾ ਕਰ ਲੀ ਨਾ ਰਾਮ ਪੂਜਾ ਗੈ ਕਾਢ ਲਿਓ ਸਾਧੂ ਸੰਗ ਦੀਨਾ ਰਾਮ ਸਾਧ ਸੰਗਮ ਹਰ ਅਰਾਦੇ ਸਗਲ ਕਲਮਲ ਦੁੱਖ ਜਲੇ ਮਾਂ ਧਰਮ ਸੋ ਦਾਨ ਕਿਰਿਆ संग तेरे से चले रसना आराधा एक स्वामी हर नाम मंथन पीना नानक जिसनो हार मिलाए सो सर्व गुण परवीना रसना आराधा एक स्वामी हर नाम मंथन पीना नानक जिसनो हार मिलाए सो सर्व गुण परवीना। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब महाराज सचे पातशाह जी दी पावन पवित्र खजूरी अंदर सज बैठे गुरमुख प्यारे सतसंगी जनों, सतगुरां दी बख्शिश जदों किसी सिख ते होया कर दिए उहदी निशानी है भई सतगुरु दुनिया दे कम धंदियां परिवार दे रुझेवियां नू संकोच करा के सिख नू अपनी संगत विच लिया बिठांदा है। गुरु ग्रंथ साहिब पिता जी दे बचन कारण रब दी इस तों वड्डी खुशी होर कोई नहीं हुंदी। उस निरंकार दी खुशी दा पता ही उदों लगदा है जदों किसी नू सतगुरु अपनी संगत बख्श देंदे ने। जिदे ते निरंकार खुश ना खोवे प्यारिओ, कदे चार फिर झात मार के वेख्या जे ਉਹ ਹੋਰ ਕਿਧਰੇ ਵੀ ਉਹ ਜਾ ਕੇ ਰੋਜ਼ ਬੈਠਣ ਨੂੰ ਤਿਆਰ ਹੋਏਗਾ ਪਰ ਗੁਰੂ ਕੀ ਸੰਗਤ ਵਿੱਚ ਨਹੀਂ ਆ ਸਕੇਗਾ। ਮਨ ਕੋਲ ਸੈਂਕੜੇ ਬਹਾਨੇ ਹੋਣਗੇ ਕਿਉਂਕਿ ਉਸ ਕੋਲੋਂ ਕਰਮ ਹੀ ਇਤਨੇ ਕੁਮਾੜੇ ਹੋ ਕੇ ਨਿਰੰਕਾਰ ਖੁਸ਼ ਨਹੀਂ ਹੈ। ਸਤਿਗੁਰਾਂ ਨੇ ਵੱਡੀ ਕਿਰਪਾਲਤਾ ਕੀਤੀ, ਆਪ ਜੀ ਸਾਰੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਸਰਵਨ ਕਰ ਰਹੇ ਸੀ। ਆਓ ਗੁਰੂ ਸਵਾਰਿਓ, ਜਿੱਥੇ ਆਪ ਜੀ ਕੀਰਤਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਪੌਂਟਾ ਸਾਹਿਬ ਵਾਲੇ ਤਿੰਨਾਂ ਦੀ ਰਸਨਾ ਤੋਂ ਕੀਰਤਨ ਦੁਆਰਾ ਜੁੜੇ ਹੋ। ਅੱਜ ਦਾ ਜੋ ਹੁਕਮ ਹੈ ਇਹ ਹੈ ਬਿਹਾਗੜਾ ਰਾਗ ਅੰਦਰ 547-48 ਅੰਗ 'ਤੇ। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਬਖਸ਼ਦੇ ਨੇ, ਹਜ਼ੂਰ ਆਖਦੇ ਨੇ ਤਮਾਮ ਦੁਨੀਆਦਾਰੀ ਵਿੱਚ ਇੰਨਾ ਕੁ ਆਪਣੇ ਆਪ ਨੂੰ ਇਨ ਖੱਚਤ ਕਰ ਲਿਆ ਹੈ। ਰੱਬ ਨੇ ਇਹਨੂੰ ਜ਼ੁਬਾਨ ਦਿੱਤੀ ਸੀ, ਇਸ ਜ਼ੁਬਾਨ ਨਾਲ ਇਸ ਨੇ ਖੁਰੇ ਕਿੰਨੀਆਂ ਕੁ ਗੱਲਾਂ ਕੀਤੀਆਂ ਅਤੇ ਕਰ ਰਿਹਾ ਅਤੇ ਕਰੇਗਾ, ਪਰ ਇਸ ਜ਼ੁਬਾਨ ਨਾਲ ਜੇ ਇਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਤਾਂ ਸਤਿਗੁਰੂ ਜੀ ਆਖਦੇ ਨੇ ਤੇਰੇ ਬੋਲਣ ਦਾ ਕੋਈ ਲਾਭ ਨਹੀਂ। ਜਿੰਨਾ ਵੱਧ ਬੋਲੇਗਾ ਬੋਲਤ ਬੋਲਤ ਬੜਾ ਵਿਕਾਰਾ, ਜ਼ਿੰਦਗੀ 'ਚ ਵਿਕਾਰ ਵੱਧਦੇ ਤੁਰੇ ਜਾਣਗੇ। ਅਤੇ ਜੇਕਰ ਕੋਈ ਆਪਣੀ ਜ਼ੁਬਾਨ ਨਾਲ ਕੁਝ ਸਮਾਂ ਪਰਮੇਸ਼ਰ ਦਾ ਨਾਮ ਬੋਲਣ ਦੀ ਆਦਤ ਪਾ ਲੈ, ਸਾਹਿਬ ਆਖਦੇ ਬੋਲ ਹਰ ਨਾਮ ਸਫਲ ਸਾ ਘਰੇ, ਜਦੋਂ ਇਹ ਜ਼ੁਬਾਨ ਅਲ ਨਾਮ ਜ਼ੁਬਾਨ ਤੋਂ ਆਖੀਏ ਉਹ ਘੜੀਆਂ ਸਤਿਗੁਰੂ ਸਫਲ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦਾ ਨਾਲ ਸਾਡੇ ਅੰਦਰ ਦੀ ਮੈਲ ਕੱਟੀ ਜਾਂਦੀ ਹੈ। ਉਸ ਬੋਲਾਂ ਦੇ ਨਾਲ ਗੁਰੂ ਕੇ ਪਿਆਰੇ ਸਾਰਾ ਜੀਵਨ ਕੇ ਰਸ ਅਤੇ ਖੇੜੇ ਨਾਲ ਭਰ ਜਾਂਦਾ ਹੈ। ਮੈਂ ਹੋਰ ਚੌਧੜੀ ਕਰਾਂ ਸਤਸੰਗਿਓ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਕੁਛ ਬਚਨ ਉਹ ਨੇ ਜਿਹੜੇ ਤੁਸੀਂ ਹਮੇਸ਼ਾ ਯਾਦ ਨਾ ਰੱਖੋ ਅਤੇ ਆਪਣਾ ਹੀ ਮਨ ਕਈ ਪ੍ਰਕਾਰ ਦੇ ਸੰਸੇ ਖੜ੍ਹੇ ਕਰ ਲਏਗਾ। ਇੱਕ ਪਾਸੇ ਤਾਂ ਸਤਿਗੁਰੂ ਆਪ ਖੁਦ ਆਖਦੇ ਨੇ ਬੋਲੋ, ਜ਼ੁਬਾਨ ਨਾਲ ਬੋਲ ਕੇ ਨਾਮ ਜਪੋ। ਸਤਿਗੁਰੂ ਨੇ ਇੱਕ ਵਾਰ ਨਹੀਂ ਬੇਨਤਵਾਰ ਇਹ ਸ਼ਬਦ ਵਰਤੇ ਨੇ ਕੀਰਤ ਪ੍ਰਭ ਕੀ ਗਾਉ ਮੇਰੇ ਰਸਨਾ ਇਹ ਜ਼ੁਬਾਨ ਤੂੰ ਵਾਹਿਗੁਰੂ ਦੀ ਕੀਰਤੀ ਕਰਿਆ ਕਰ। ਫਿਰ ਸਤਿਗੁਰੂ ਪਿਤਾ ਜੀ ਖੁਰੇ ਕਿੰਨੀ ਕੁ ਵਾਰੀ ਕਹਿੰਦੇ ਬੋਲ, ਪਰ ਉਹੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਨੇ ਇੱਕ ਉਹ ਵੀ ਕਹਿ ਤੇਰੀ ਜ਼ਿੰਦਗੀ ਸਮਾਂ ਆਏਗਾ ਜਦੋਂ ਤੈਨੂੰ ਜ਼ੁਬਾਨ ਤੋਂ ਬਗੈਰ ਰੱਬ ਤੇਰੇ ਕੋਲ ਨਾਮ ਜਪਾਏਗਾ। ਜ਼ੁਬਾਨ ਨਹੀਂ ਖਿਲੇਗੀ ਤੇਰਾ ਅੰਦਰ ਤਾਂ ਵੀ ਨਾਮ ਜਪ ਰਿਹਾ ਹੋਏਗਾ। ਕਈ ਵਾਰ ਅਸੀਂ ਸੋਚੀ ਪੈ ਜਾਂਦੇ ਹਾਂ, ਇੱਕ ਪਾਸੇ ਸਤਿਗੁਰੂ ਕਹਿੰਦੇ ਜੀਵ ਨਾਲ ਨਾਮ ਜਪੋ, ਦੂਸਰੇ ਪਾਸੇ ਆਖਦੇ ਨੇ ਬਿਨ ਜੀਵਾ ਜੋ ਜਪੈ ਖਿਆਏ ਨਾਨਕ ਤਿੰਨ ਬਲਖਾ ਇਹ ਜਾਏ। ਜਿਹੜਾ ਬਗੈਰ ਜੀਵ ਤੋਂ ਜਪਦਾ ਏ ਉਹਦੇ ਤੋਂ ਬਲਕਾਰ ਜਾਂਦੇ ਹਾਂ। ਦੋ ਗੁਰੂ ਕੇ ਪਿਆਰਿਓ ਆਪਸ ਵਿੱਚ ਵਿਰੋਧੀ ਵਿਚਾਰ ਨਹੀਂ। ਸਤਿਗੁਰੂ ਜੀ ਆਖਦੇ ਨੇ ਸਿੱਖ ਨੇ ਸ਼ੁਰੂ ਕਰਨਾ ਜ਼ੁਬਾਨ ਨਾਲ ਜਪਣਾ, ਪਰ ਸਾਧ ਸੰਗਤ ਇੱਕ ਸਮਾਂ ਆਏਗਾ ਜਦੋਂ ਉਹ ਨਾਮ ਹਿਰਦੇ 'ਚ ਵਸੇਗਾ, ਫਿਰ ਇਕੱਲੀ ਜ਼ੁਬਾਨ ਹੀ ਜਪੇਗੀ ਤੁਹਾਡਾ ਅੰਦਰ ਜਪੇਗਾ। ਇਹ ਵਿਰੋਧੀ ਨੇ, ਇਹ ਤਾਂ ਉਹਦੇ ਨਾਲੋਂ ਉੱਚੀ ਬਾਤ ਏ। ਸਤਿਗੁਰੂ ਦੇ ਪਿਆਰਿਆਂ ਨੇ ਤਾਂ ਹੋਰ ਵੀ ਬਚਨ ਕਿਹਾ ਜੇ, ਉਹ ਆਖਦੇ ਨੇ ਗੁਰੂ ਸਵਾਰਿਓ ਇਹਦੇ ਤੋਂ ਅੱਗੇ ਫਿਰ ਖੈ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਰੋਮ ਰੋਮ ਨਾਲ ਜਪਣਾ, ਪਹਿਲਾਂ ਜ਼ੁਬਾਨ ਨਾਲ, ਫਿਰ ਬਗੈਰ ਜ਼ੁਬਾਨ ਤੋਂ ਕੰਠ ਨਾਲ, ਕੰਠ ਤੋਂ ਬਾਅਦ ਆਖਦੇ ਨੇ ਹਿਰਦੇ ਵਿੱਚ ਜਦੋਂ ਵਸੇਗਾ ਉਦੋਂ ਆਖਦੇ ਰੋਮ ਨਾਲ ਜਪੋ, ਫਿਰ ਕਹਿੰਦੇ ਰੋਮਾਂ ਨਾਲ ਵੀ ਗੁਰਮੁਖ ਰੋਮ ਰੋਮ ਕਰ ਧਿਆਵੈ। ਇੱਥੇ ਵੀ ਸਤਿਗੁਰੂ ਰੋਕਦੇ ਨੇ, ਇੱਕ ਉਹ ਹੈ ਜਗ੍ਹਾ ਜਿੱਥੇ ਜਾ ਕੇ ਗੁਰੂ ਨਾਨਕ ਪਿਤਾ ਦੇ ਪਿਆਰੇ ਸਿੱਖ ਦੇ ਅੰਦਰ ਜਦੋਂ ਰੋਮ ਰੋਮ ਅੰਦਰ ਉਹ ਆਪ ਵੱਸਦਾ ਹੈ, ਅਤੇ ਫਿਰ ਸਤਿਗੁਰੂ ਉਹਨੂੰ ਸਾਰੀ ਧਰਤੀ ਬਨਸਪਤੀ ਆਕਾਸ਼ ਇਹਨਾਂ 'ਚੋਂ ਨਾਮ ਜਪਦਿਆਂ ਦੀ ਆਵਾਜ਼ ਸੁਣਾਉਂਦਾ ਹੈ। ਧਰਤ ਆਕਾਸ਼ ਪਾਤਾਲ ਕਹਿ ਮੇਰੀ ਜਿੰਦੜੀਏ ਸਭ ਖਰ ਖਰ ਨਾਮ ਧਿਆ ਹੈ ਰਾਮ। ਜਿਵੇਂ ਦੁਨਿਆਵੀ ਤੌਰ 'ਤੇ ਪੜ੍ਹਾਈਆਂ ਜਿਉਂ ਜਿਉਂ ਕੋਈ ਪੜ੍ਹਦਾ ਖੋਜਾਂ ਕਰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਏ, ਬਿਲਕੁਲ ਇਸੇ ਤਰ੍ਹਾਂ ਆਤਮਿਕ ਦੁਨੀਆਂ ਵਿੱਚ ਵੀ ਗੁਰੂ ਸਵਾਰਿਓ ਆਦਮੀ ਜਿੰਨੀ ਕੁ ਘਾਲਣਾ ਘਾਲਦਾ ਓਨੀ ਵੱਡੀ ਉਹਨੂੰ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਨੇ ਮਿਹਰ ਵਰਤਾਈ। ਇੱਕ ਵਾਰ ਨਾ ਸੰਤ ਸੰਗਤ ਸਿੰਘ ਕਮਾਲੀ ਵਾਲੇ ਮਹਾਂਪੁਰਖ ਹੋਏ ਨੇ, ਗੁਰੂ ਸਵਾਰਿਓ ਭਾਈ ਵੀਰ ਸਿੰਘ ਜੀ ਦੇ ਨਾਲ ਉਹਨਾਂ ਦਾ ਅੰਤਾਂ ਦਾ ਪਿਆਰ ਸੀ। ਕਿਉਂ ਪਹਿਲਾਂ ਉਹਨਾਂ ਕੋਲ ਕਮਾਈਆਂ ਬਹੁਤ ਸਨ, ਵਿਦਾਂਤ ਮਤ ਨਾਲ ਸਨ, ਪਰ ਜਦੋਂ ਭਾਈ ਵੀਰ ਸਿੰਘ ਜੀ ਦੀ ਸੰਗਤ 'ਚ ਆਏ ਇੱਕਦਮ ਅੰਦਰ ਰਸ ਭਰ ਗਿਆ। ਅੰਦਰ ਕਲਗੀ ਵਾਲੇ ਨੇ ਮਿਹਰ ਕਰਕੇ ਜਿਹੜਾ ਖੁਸ਼ਕ ਜਿਹਾ ਗਿਆਨ ਸੀ ਉਹ ਹੁਣ ਰੱਬ ਦੇ ਰੰਗ ਵਿੱਚ ਰੰਗਿਆ ਗਿਆ। ਅੰਮ੍ਰਿਤ ਦੀ ਦਾਤ ਲੈ ਲਈ, ਕਲਗੀਆਂ ਵਾਲੇ ਦੇ ਸਿੰਘ ਸੱਜ ਗਏ। ਉਹਨਾਂ ਨੇ ਨਾ ਇਸ ਨਾਮ ਜਪਣ ਦੇ ਸੰਬੰਧ ਵਿੱਚ ਇੱਕ ਬਹੁਤ ਪਿਆਰੀ ਵਾਰਤਾਲਾਪ ਲਿਖੀ ਹੈ। ਮੈਂ ਸਮਝਦਾ ਇਸ ਗੁਰੂ ਕੇ ਸ਼ਬਦ ਨੂੰ ਸਮਝਣ ਲਈ ਉਹਦੇ ਵਿਚਾਰ ਤੁਹਾਡੇ ਨੂੰ ਜ਼ਰੂਰ ਸਾਂਝੀ ਕਰਾਂ। ਉਹ ਕਹਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਦਿਨ ਅੰਮ੍ਰਿਤ ਵੇਲੇ ਇੱਕ ਮਹਾਤਮਾ ਗਏ। ਜਦੋਂ ਗਏ ਨੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ, ਅਤੇ ਕਹਿੰਦੇ ਇੱਕ ਆਦਮੀ ਬਾਹਰਲੇ ਪਾਸੇ ਉੱਚੀ ਉੱਚੀ ਜ਼ੁਬਾਨ ਨਾਲ ਬਾਣੀ ਪੜ੍ਹ ਰਿਹਾ ਸੀ ਅਤੇ ਕਦੇ ਨਾਮ ਜਪਦਾ, ਨਾਮ ਵਲੋਟਣਾ ਅਤੇ ਬਾਣੀ ਪੜ੍ਹਨੀ। ਉਹਨੂੰ ਪੁੱਛਿਆ ਭਲੇ ਲੋਕਾ ਕੰਮ 'ਤੇ ਤੂੰ ਚੰਗਾ ਕਰ ਰਿਹਾ ਏ, ਨਾਮ ਜਪ ਰਿਹਾ ਏ, ਬਾਣੀ ਪੜ੍ਹਦਾ ਏ, ਪਰ ਦੇਖ ਤੂੰ ਹਰਿਮੰਦਰ ਸਾਹਿਬ ਨੂੰ ਛੱਡ ਕੇ ਬਾਹਰ ਨਾਲ ਬੈਠਾ ਨੇੜੇ ਆ ਕੇ ਤੂੰ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਕਿਉਂ ਨਹੀਂ ਕੀਰਤਨ ਸੁਣਦਾ, ਇੱਥੇ ਅੰਮ੍ਰਿਤ ਵੇਲੇ ਉੱਚੀ ਉੱਚੀ ਕਿਉਂ ਬਾਣੀ ਪੜ੍ਹ ਰਿਹਾ ਏ, ਬੋਲ ਕੇ ਪੜ੍ਹਨ ਦਾ ਕੀ ਕਾਰਨ, ਤੂੰ ਅੰਦਰ ਕਿਉਂ ਨਹੀਂ ਸੁਣਦਾ। ਬੜਾ ਪਿਆਰਾ ਜਵਾਬ ਸੀ ਉਹਨਾਂ ਦਾ। ਉਹ ਕਹਿਣ ਲੱਗੇ ਸੱਜਣਾ ਇਹਦਾ ਕੋਈ ਖਾਸ ਕਾਰਨ ਹੈ। ਉਹਨਾਂ ਨੇ ਦੱਸਣਾ ਤੇ ਸਾਨੂੰ ਸੀ ਭਈ ਕਿਵੇਂ ਸਟੇਜ ਬਾਏ ਸਟੇਜ, ਪੌੜੀ ਦਰ ਪੌੜੀ, ਸਾਧ ਸੰਗਤ ਇਹ ਜਿਹੜੀ ਇੱਕ ਲੜੀ ਹੈ ਰੱਬ ਦੇ ਘਰ ਦੀ, ਇੱਕ ਦੂਸਰੇ ਨਾਲ ਜੁੜਦੀ ਏ। ਉਹ ਮਹਾਂਪੁਰਸ਼ ਕਹਿਣ ਲੱਗੇ ਦੇਖ ਮੈਂ ਕਿਉਂ ਉੱਚੀ ਬੋਲ ਕੇ ਰਸਨਾ ਨਾਲ ਜਪਦਾ ਵਾਂ। ਪਹਿਲਾ ਕਾਰਨ ਹੈ ਇਹਦਾ, ਨੀਂਦ ਆਉਂਦੀ ਏ ਉੱਚੀ ਨਾਮ ਜਪੀਏ ਅਤੇ ਨੀਂਦ ਨਹੀਂ ਸਤਾਉਂਦੀ। ਵੇਖਦੇ ਹੋ ਨਾ ਕਈ ਵਾਰ ਆਦਮੀ ਚੁੱਪ ਕਰਕੇ ਬੈਠਦਾ ਏ, ਪੰਜ ਸੱਤ ਮਿੰਟਾਂ ਬਾਅਦ ਉਹਨੂੰ ਨੀਂਦ ਆਉਣ ਲੱਗ ਪੈਂਦੀ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਹੁਣ ਕਿਵੇਂ ਪਾਠ ਕਰਾਂ, ਪਾਠ ਛੁੱਟ ਜਾਂਦਾ ਏ। ਕਈ ਵਾਰ ਸੰਗਤ ਵਿੱਚ ਆ ਕੇ ਵੀ ਐਸਾ ਵੇਖਣ ਨੂੰ ਮਿਲਦਾ ਏ, ਸਰੀਰ ਥੱਕਿਆ ਹੋਵੇ, ਇੱਥੇ ਵੀ ਕੁਝ ਵੀਰ ਭੈਣਾਂ ਨੂੰ ਨੀਂਦ ਆ ਜਾਂਦੀ ਹੈ। ਉਹ ਕਹਿਣ ਲੱਗਾ, ਪਹਿਲੀ ਗੱਲ ਤਾਂ ਇਹਦੇ ਨਾਲ ਨੀਂਦ ਉੱਡਦੀ ਏ, ਮੈਂ ਤਾਂ ਉੱਚੀ ਪੜਦਾ ਵਾਂ। ਦੂਸਰੀ ਗੱਲ ਆਖਣ ਲੱਗੇ, ਜਿਹੜੇ ਆ ਅੰਦਰ ਫੁਰਨੇ ਖਿਆਲ ਉੱਠਦੇ ਨੇ ਨਾ, ਜੇਕਰ ਮੈਂ ਉੱਚੀ ਉੱਚੀ ਬਾਣੀ ਪੜ੍ਹਾਂ ਤਾਂ ਉਹਨਾਂ ਫੁਰਨਿਆਂ ਨੂੰ ਉੱਠਣ ਦਾ ਮੌਕਾ ਨਹੀਂ ਮਿਲਦਾ। ਜੇ ਅੰਦਰੋਂ ਬੋਲਦੇ ਨੇ ਤੇ ਮੇਰੀ ਆਪਣੀ ਆਵਾਜ਼ ਜ਼ਿਆਦਾ ਹੋਣ ਕਾਰਨ ਉਹਨਾਂ ਦੀ ਆਵਾਜ਼ ਮੈਂ ਸੁਣਦਾ ਨਹੀਂ। ਕਿਉਂ? ਉਹ ਪਿਆਰਿਓ ਜਿਹੜੇ ਅੰਦਰ ਖਿਆਲ ਉੱਠਦੇ ਨੇ ਉਹ ਕੇਵਲ ਤੁਹਾਨੂੰ ਇਕੱਲਿਆਂ ਨੂੰ ਸੁਣਦੇ ਨੇ, ਪਰ ਨਾਲ ਬੈਠੇ ਨੂੰ ਤਾਂ ਨਹੀਂ ਸੁਣਦੇ। ਉਹ ਤਾਂ ਕਹਿੰਦਾ ਬੜਾ ਚੁੱਪ ਕਰਕੇ ਬੈਠਾ ਏ, ਪਰ ਸਾਨੂੰ ਪਤਾ ਸਾਡੇ ਅੰਦਰ ਕਿੰਨਾ ਰੌਲਾ ਏ, ਕਿੰਨਾ ਸ਼ੋਰ ਮੱਚਿਆ ਹੋਇਆ ਏ। ਜੇ ਮਹਾਂਭਾਰਤ ਦਾ ਯੁੱਧ ਚੱਲਦਾ ਏ, ਖੁਰੇ ਕਿੰਨਾ ਕੁਝ ਅੰਦਰ ਚੱਲ ਰਿਹਾ ਏ। ਕਹਿਣ ਲੱਗੇ, ਉਹ ਅੰਦਰ ਜਿਹੜੇ ਫੁਰਨੇ ਨੇ ਜਦੋਂ ਉੱਚੀ ਉੱਚੀ ਬੋਲ ਕੇ ਪੜ੍ਹਦਾ ਵਾਂ, ਉਹਨਾਂ ਦੀ ਸੁਣਦਾ ਹੀ ਨਹੀਂ, ਅਤੇ ਆਪਣੇ ਗੁਰੂ ਦੀ ਆਵਾਜ਼ ਮੈਂ ਆਪ ਸੁਣ ਕੇ ਉਹਨਾਂ ਨੂੰ ਸੁਣਾਉਂਦਾ। ਕਹਿਣ ਲੱਗੇ, ਇਹ ਮੈਨੂੰ ਦੂਸਰਾ ਲਾਭ ਏ। ਇੱਕ ਤੀਸਰਾ ਕਹਿੰਦੇ ਉੱਚੀ ਪੜ੍ਹਨ ਦਾ, ਕਹਿੰਦੇ ਉਹ ਜਿਹੜਾ ਮੇਰਾ ਮਾਲਕ ਏ ਨਾ ਨਿਰੰਕਾਰ, ਉਹ ਕੋਈ ਛੋਟਾ ਜਿਹਾ ਨਹੀਂ, ਉਹਦਾ ਦਰਬਾਰ, ਉਹਦੇ ਦਰਬਾਰ ਅੰਦਰ ਕਰੋੜਾਂ ਕੀ ਲੋਕ ਆਤਮਾਵਾਂ ਬੈਠ ਕੇ ਉਸ ਦੇ ਦਰ 'ਤੇ ਭਜਨ ਕਰ ਰਹੀਆਂ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀਆਂ ਕਰ ਬਖਸ਼ਿਸ਼ ਲੈਂਦੀਆਂ ਨੇ। ਅਤੇ ਮੈਂ ਗਰੀਬੜਾ ਜਿਹਾ ਵਾਂ, ਮੈਨੂੰ ਕਿੰਨੇ ਜਾਣ ਦੇ ਹੈ ਉਸ ਰੱਬ ਕੋਲ, ਉੱਥੇ ਤਾਂ ਵੱਡੇ ਵੱਡੇ ਕਮਾਈਆਂ ਵਾਲੇ ਪਹੁੰਚੇ ਨੇ। ਇਸ ਲਈ ਮੈਂ ਉੱਚੀ ਬੋਲਦਾ ਵਾਂ ਤਾਂ ਕਿ ਦੂਰ ਬੈਠੇ ਮੇਰੇ ਨਿਰੰਕਾਰ ਰਾਜੇ ਨੂੰ ਮੇਰੀ ਇਹ ਆਵਾਜ਼ ਸੁਣ ਜਾਵੇ। ਵੇਖਦੇ ਹੋ ਨਾ, ਜਿਨ੍ਹਾਂ ਨੂੰ ਸੋਝੀ ਰੱਬ ਪਾਉਂਦਾ ਏ, ਉਹ ਜਦੋਂ ਕੀਰਤਨ ਕਰਨਗੇ ਕਦੇ ਉਪਦੇਸ਼ ਦੇਣ ਵਾਲੇ ਸ਼ਬਦਾਂ ਦਾ ਨਹੀਂ ਕਰਨਗੇ, ਬੇਨਤੀ ਰੂਪ ਦੇ ਅੰਦਰ ਜਿਹੜੇ ਸ਼ਬਦ ਉਚਾਰੇ ਨੇ ਉਹਨਾਂ ਦਾ ਕੀਰਤਨ ਕਰਨਗੇ। ਕਿਉਂ? ਉਹਨਾਂ ਦਾ ਅੰਦਰ ਵਾਹਿਗੁਰੂ ਨੂੰ ਕੁਝ ਕਹਿਣਾ ਚਾਹੁੰਦਾ ਹੈ, ਸਾਹਿਬਾਂ ਕੋਲੋਂ ਮੰਗਣਾ ਚਾਹੁੰਦਾ ਏ, ਬਾਣੀ ਨਾਲ ਗੁਰੂ ਸਵਾਰਿਓ ਜਾਂ ਵੈਸੇ ਨਾਮ ਜਪਦਿਆਂ ਜੋ ਅੰਦਰੋਂ ਤਰਲਾ ਨਿਕਲੇਗਾ ਬੇਨਤੀ ਦੇ ਸ਼ਬਦ ਦਾ। ਤੋਂ ਗੁਰੂ ਕੇ ਪਿਆਰਿਆਂ ਨੇ ਬਚਨ ਲਿਖਿਆ, ਉਹ ਮਹਾਂਪੁਰਸ਼ ਕਹਿਣ ਲੱਗੇ, ਮੈਂ ਉਹਨਾਂ ਨੂੰ ਤਰਲੇ ਲੈਂਦਾ ਵਾਂ, ਮੇਰੀ ਆਵਾਜ਼ ਉਹਦੇ ਤੱਕ ਪਹੁੰਚ ਜਾਵੇ। ਅਤੇ ਉਹ ਕਹਿਣ ਲੱਗੇ, ਫਿਰ ਤੈਨੂੰ ਕਿਵੇਂ ਪਤਾ ਲੱਗਦਾ ਏ? ਮੇਰੀ ਆਵਾਜ਼ ਨਾਮ ਦੁਆਰਾ, ਪਾਠ ਦੁਆਰਾ ਨਿਰੰਕਾਰ ਦੇ ਘਰ ਪਹੁੰਚ ਗਈ ਏ, ਉਹਨੇ ਸੁਣ ਲਈ ਮੇਰੀ ਆਵਾਜ਼, ਤੈਨੂੰ ਕਿਵੇਂ ਪਤਾ ਲੱਗਦਾ ਏ? ਤੂੰ ਕਿਵੇਂ ਅੰਦਾਜ਼ਾ ਲਾਉਂਦਾ ਏ? ਕਹਿਣ ਲੱਗੋ, ਇਹ ਅੰਦਾਜ਼ੇ ਨਹੀਂ ਲਾਈ ਦੇ ਇਸ ਰਾਹ 'ਤੇ, ਇੱਥੇ ਸਾਰਾ ਕੁਝ ਸੱਚ ਵਰਤਦਾ ਹੈ, ਅੰਦਾਜ਼ੇ ਨਹੀਂ। ਤੁਹਾਨੂੰ ਕੋਈ ਇੱਥੋਂ ਜਾਓਗੇ ਪੁੱਛਿਓ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਖਜੂਰੀ ਅੰਦਰ ਕਿੰਨੀਆਂ ਸੰਗਤਾਂ ਸੀ, ਤੁਸੀਂ ਅੰਦਾਜ਼ਾ ਨਹੀਂ, ਇੱਕਦਮ ਜੋ ਕੁਝ ਵੇਖਿਆ ਤੁਸੀਂ ਦੱਸ ਦਿਓਗੇ। ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਖਜੂਰੀ ਅੰਦਰ ਰੁਮਾਲੇ ਕਿਹੜੇ ਸਨ, ਪ੍ਰਸ਼ਾਦ ਮਿਲਿਆ ਕਿ ਨਹੀਂ, ਕੋਈ ਪੁੱਛ ਲਵੇ ਤੇ ਤੁਸੀਂ ਆਰਾਮ ਨਾਲ ਤੁਸੀਂ ਦੱਸੋਗੇ, ਤੁਹਾਨੂੰ ਅੰਦਾਜ਼ ਇਲਾਣ ਦੀ ਲੋੜ ਨਹੀਂ। ਅੰਦਾਜ਼ਾ ਉਹ ਲਾਭ ਇਹ ਜਿਹੜਾ ਆਇਆ ਨਹੀਂ, ਬਾਹਰੋਂ ਸੋਚ ਲਿਆ ਵੀ ਹੋ ਸਕਦਾ ਅੱਜ ਕਥਾ ਕੀਰਤਨ ਕੌਣ ਕਰਦਾ ਹੋਵੇ, ਉਹਦੇ 'ਚ ਭੁਲੇਖਾ ਏ। ਮਹਾਂਪੁਰਸ਼ ਕਹਿਣ ਲੱਗੇ, ਸੱਜਣਾ ਤੂੰ ਪੁੱਛਿਆ ਏ ਭਈ ਉਹ ਤੈਨੂੰ ਕਿਵੇਂ ਪਤਾ ਲੱਗਦਾ ਏ ਵੀ ਰੱਬ ਨੇ ਮੇਰੇ ਪਾਠ ਅਤੇ ਸਿਮਰਨ ਸੁਣ ਲਿਆ ਏ? ਕਹਿਣ ਲੱਗੇ, ਉਹਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਦੱਸੀ ਹੈ। ਉਹ ਆਖਦੇ ਨੇ, ਗੁਰੂ ਸਵਾਰਿਓ ਜਦੋਂ ਉਸ ਦੇ ਘਰ ਸਾਡਾ ਪਾਠ ਅਤੇ ਸਿਮਰਨ ਦੀ ਆਵਾਜ਼ ਪਹੁੰਚੇ, ਉਦੋਂ ਸਾਨੂੰ ਆਸ ਪਾਠ ਅਤੇ ਨਾਮ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ। ਜਦੋਂ ਹੀ ਰਸ ਆ ਗਿਆ, ਸਮਝ ਲੈਣਾ ਨਿਰੰਕਾਰ ਨੇ ਤੁਹਾਡੀ ਆਵਾਜ਼ ਸੁਣ ਲਈ ਹੈ। ਜਦੋਂ ਹੀ ਰਸ ਆ ਗਿਆ, ਉਦੋਂ ਹੀ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਵਾਨ ਕਰਕੇ ਇਹਦੇ ਵਿੱਚ ਆਪਣਾ ਕਿਣਕਾ ਮਾਤਰ ਰਸ ਦਾ ਪਾ ਦਿੱਤਾ ਜੀ। ਸਤਸੰਗਿਓ ਇਹ ਪ੍ਰਵਾਨ ਹੈ, ਆਖਿਆ ਤੂੰ ਧੰਤਾ ਯੋਗ ਹੈ। ਥੋੜ੍ਹਾ ਅੱਗੇ ਚਲਾ ਗਿਆ ਦੁੱਖ ਭੰਜਨੀ ਬੇਰ ਦੇ ਕੋਲ, ਉੱਥੇ ਇੱਕ ਮਹਾਤਮਾ ਚੁੱਪ ਕਰਕੇ ਸਮਾਧੀ 'ਚ ਬੈਠੇ ਨੇ। ਇਹਨਾਂ ਨੂੰ ਜਾ ਬੇਨਤੀ ਕੀਤੀ, ਖਾਧੋ ਗਏ, ਅੰਦਰ ਕੀਰਤਨ ਹੋ ਰਿਹਾ, ਤੁਸੀਂ ਜਾ ਕੇ ਅੰਦਰ ਕੀਰਤਨ ਸੁਣੋ। ਤੁਸੀਂ ਇੱਥੇ ਬੇਰ ਸਾਹਿਬ ਕੋਲ ਬਾਹਰ ਬੈਠੇ ਹੋ, ਚੁੱਪ ਕਰਕੇ ਅੰਦਰ ਜਾ ਕੇ ਬੈਠੋ। ਕਾਂ ਇੰਨੀ ਨੇੜੇ ਖੋ ਕੇ ਵੀ ਦੂਰ ਬੈਠੇ ਹੋ, ਇੱਥੇ ਤਾਂ ਸੁਣਦਾ ਨਹੀਂ। ਹੁਣ ਤਾਂ ਖੈਰ ਪਿਆਰੇ ਸਪੀਕਰਾਂ ਦਾ ਪ੍ਰਬੰਧ ਹੈ ਸਾਰਾ ਕੁਝ। ਉਹ ਕਹਿਣ ਲੱਗੇ ਵੀ ਤੁਸੀਂ ਅੰਦਰ ਕਿਉਂ ਨਹੀਂ ਜਾਂਦੇ, ਚੁੱਪ ਕਰਕੇ ਕਿਉਂ ਬੈਠੇ ਹੋ? ਉੱਥੇ ਕੀਰਤਨ ਖੋ ਰਿਹਾ, ਸੁਣੋ। ਉਹਦਾ ਜਵਾਬ ਥੋੜ੍ਹਾ ਇਹਦੇ ਤੋਂ ਉੱਚਾ ਸੀ ਪਹਿਲੇ ਨਾਲੋਂ। ਆਖਣ ਲੱਗੇ ਮੈਂ ਤਾਂ ਚੁੱਪ ਕਰਕੇ ਬੈਠਾ, ਬਾਹਰੋਂ ਚੁੱਪ ਹਾਂ, ਉੱਥੇ ਕੀਰਤਨ ਖੋ ਰਿਹਾ ਏ, ਪੂਰੇ ਬ੍ਰਹਿਮੰਡ ਵਿੱਚ ਜਿਹੜਾ ਫੈਲ ਰਿਹਾ ਏ, ਮੈਂ ਅੰਦਰੇ ਅੰਦਰ ਆਪਣੇ ਪਿੰਡ ਵਿੱਚ ਉਹ ਕੀਰਤਨ ਕਰ ਰਿਹਾ ਹਾਂ। ਭਾਵ ਬਗੈਰ ਜ਼ੁਬਾਨ ਤੋਂ ਹਿਰਦੇ ਨਾਲ ਅੰਦਰੀ ਜਪਿਆ ਤੇ ਗੁਰੂ ਸਰੂਪ ਦਾ ਧਿਆਨ ਧਰ ਕੇ ਬੈਠਾ ਹੈ, ਉਹ ਅੰਦਰੇ ਅੰਦਰ ਹੀ ਕੀਰਤਨ ਖੋ ਰਿਹਾ ਏ। ਤੁਸੀਂ ਵੇਖਦੇ ਹੋ ਕਈ ਵਾਰ ਕੁਝ ਆਤਮਾਵਾਂ ਚੁੱਪ ਬੈਠੀਆਂ ਉੱਚੀ ਉੱਚੀ ਰੋ ਪੈਂਦੀਆਂ ਨੇ, ਕਈ ਵਾਰ ਖਿੜਖਿੜਾ ਕੇ ਖੱਸ ਪੈਣਗੇ, ਕਈ ਵਾਰਾਂ ਖਾਮੋਸ਼ ਬੈਠਣਗੇ। ਉਹ ਚੁੱਪ ਨਹੀਂ ਖਾਣ, ਉਹ ਅੰਦਰ ਉਸ ਪਿਆਰੇ ਦੇ ਚਰਨਾਂ ਨਾਲ ਜੁੜ ਕੇ ਅੰਦਰੋਂ ਹੀ ਅੰਦਰ ਕੋਈ ਗਹਿਰਾ ਆਨੰਦ ਮਾਣ ਰਹੇ ਨੇ, ਕੁਝ ਸੁਣ ਰਹੇ ਨੇ ਤੇ ਕੁਝ ਸੁਣਾ ਰਹੇ ਖਾਣ। ਸਤਸੰਗਿਓ ਦੁਨੀਆਂ ਦੇ ਲੋਕ ਅੰਦਾਜ਼ਾ ਹੀ ਲਾਣਗੇ ਚੁੱਪ ਕਰਕੇ ਬੈਠਾ ਕਿੰਨਾ ਚਿਰ ਹੋ ਗਿਆ ਹੈ, ਇਹਨੂੰ ਨਹੀਂ ਪਤਾ ਇਹ ਚੁੱਪ ਨਹੀਂ ਹੈ, ਇਹਦਾ ਕੁਣ ਮਨ ਨਹੀਂ ਬੋਲਦਾ ਜਿਵੇਂ ਦੁਨੀਆਂ ਦਾ ਬੋਲਦਾ ਹੈ, ਇਹਦੇ ਅੰਦਰ ਕੁਣ ਗੁਰੂ ਬੋਲਦਾ ਹੈ ਤੇ ਕੇਵਲ ਸੁਣ ਰਿਹਾ ਹੈ ਉਹਦੀ ਆਵਾਜ਼ ਨੂੰ। ਉਹਨੂੰ ਨਮਸਕਾਰ ਕੀਤੇ ਤੇ ਗੁਰੂ ਕੇ ਪਿਆਰੇ ਅੱਗੇ ਗਿਆ। ਇੱਕ ਤੀਸਰੇ ਮਹਾਤਮਾ ਮਿਲੇ, ਧਿਆਨ ਕਰਨਾ ਜਰਾ, ਇਹ ਅੱਗੇ ਤੋਂ ਅੱਗੇ ਦੀਆਂ ਉਹਨਾਂ ਦੀਆਂ ਬਾਤਾਂ ਨੇ। ਸਾਹਿਬਾਂ ਦੇ ਪਿਆਰੇ ਨੂੰ ਜਾ ਕੇ ਵੇਖਿਆ, ਇੰਜ ਲੱਗਾ ਉਹਦੇ ਜਿਵੇਂ ਸਿਰ ਚੁੱਕਿਆ ਹੋਇਆ ਏ। ਉਹਨੇ ਸੋਚਿਆ ਸ਼ਾਇਦ ਨੀਂਦ ਆ ਗਈ, ਸੋ ਸਿਰ ਚੁਕਾ ਆਏ ਕੋਲ ਦੋ ਚਾਰ ਵਾਰੀ ਵਾਹਿਗੁਰੂ ਕਿਹਾ, ਇਹਨੇ ਜਵਾਬ ਨਾ ਦਿੱਤਾ। ਇਹ ਆਖਣ ਲੱਗਾ, ਇਹਨੇ ਪਕੜ ਕੇ ਹਿਲਾਇਆ, ਸੱਜਣਾ ਉੱਠ, ਤੂੰ ਇੱਥੇ ਆ ਕੇ ਸੌਣਾ ਛੋੜਾ ਏ, ਸੌਣਾ ਸੀ ਘਰ ਜਾਣ ਦੋ, ਇੱਥੇ ਜਾਗ, ਅੰਦਰ ਹਰਿਮੰਦਰ ਸਾਹਿਬ 'ਚ ਕੀਰਤਨ ਖੋ ਰਿਹਾ, ਆਨੰਦ ਮਾਣ। ਇਹ ਫਿਰ ਨਾ ਬੋਲਿਆ, ਇਹਨੇ ਥੋੜ੍ਹਾ ਖਿਲਾਇਆ ਜ਼ੋਰ ਦੇ। ਉਹਨੇ ਨੇਤਰ ਖੋਲ੍ਹੇ ਅਤੇ ਖੋਲਦਿਆਂ ਸਾਰ ਅਰਦਾਸ ਸ਼ੁਰੂ ਕਰ ਦਿੱਤੀ। ਉਹ ਸੱਜਣ ਨੇ ਕਹਿਣ ਲੱਗੇ, ਗੁਰੂ ਰਾਮਦਾਸ ਸਾਹਿਬ ਜੀ ਇਹਨੂੰ ਬਖਸ਼ ਲਿਆ ਜੇ, ਮੈਨੂੰ ਵੀ ਬਖਸ਼ ਲਿਆ ਜੇ, ਇਹਨੂੰ ਬਖਸ਼ ਲੈਣਾ, ਗੁਰੂ ਰਾਮਦਾਸ ਸਾਹਿਬ ਇਹਨੂੰ ਬਖਸ਼ ਲੈਣਾ, ਇਹਨੂੰ ਬਖਸ਼ ਲੈਣਾ। ਪੁੱਛਣ ਵਾਲਾ ਬੜਾ ਹੈਰਾਨ, ਮੈਂ ਕੋਈ ਗੁਸਤਾਖੀ ਤਾਂ ਕੀਤੀ ਨਹੀਂ ਜੇ, ਇਹ ਮੇਰੇ ਵਾਸਤੇ ਇਸ ਤਰ੍ਹਾਂ ਕਿਉਂ ਮੰਗ ਰਹੇ ਨੇ, ਇੰਝ ਲੱਗਦਾ ਮੇਰੇ ਤੋਂ ਕੋਈ ਭੁੱਲ ਹੋ ਗਈ ਹੈ। ਪੁੱਛ ਲਿਆ, ਮਹਾਤਮਾ ਜੀ ਉਹ ਤੁਹਾਨੂੰ ਸੁੱਤਿਆਂ ਨੂੰ ਉਠਾਇਆ ਏ, ਮੇਰੇ ਤੋਂ ਕਿਹੜੀ ਭੁੱਲ ਹੋ ਗਈ ਜਿਹਦੇ ਸਦਕਾ ਤੁਸੀਂ ਕਹਿ ਰਹੇ ਹੋ? ਸਤਿਗੁਰੂ ਜੀ ਉਹ ਇਹਨੂੰ ਬਖਸ਼ ਲਿਆ ਜੇ, ਮੈਂ ਤਾਂ ਸੁੱਤੇ ਨੂੰ ਉਠਾਇਆ। ਕਹਿਣ ਲੱਗੇ, ਨਹੀਂ ਭੋਲਿਆ, ਸੁੱਤੇ ਨੂੰ ਨਹੀਂ ਉਠਾਇਆ। ਸਾਹਿਬਾਂ ਨੇ ਆਪਣੀਆਂ ਮਿਹਰਾਂ ਕਰ ਕਰਕੇ ਆਪਣੇ ਪਿਆਰ ਵਿੱਚ ਇੰਨਾ ਗੜੂੰਗ ਕੀਤਾ ਸੀ, ਮੇਰਾ ਸਰੀਰ ਇੱਥੇ ਸੀ, ਆਤਮਾ ਗੁਰੂ ਰਾਮਦਾਸ ਪਿਤਾ ਦੀ ਗੋਦ ਵਿੱਚ ਟਿਕੀ ਹੋਏ ਸੀ, ਮੈਨੂੰ ਗੁਰੂ ਦੀ ਗੋਦ ਵਿੱਚੋਂ ਤੂੰ ਵਾਜਾਂ ਮਾਰ ਮਾਰ ਕੇ ਬਾਹਰ ਕੱਢਿਆ ਏ, ਮੈਂ ਸੁੱਤਾ ਨਹੀਂ ਸਾਂ, ਮੈਨੂੰ ਦਾਤੇ ਨੇ ਉਹ ਜਾਗ ਜਗਾਈ ਸੀ ਜਿੱਥੇ ਪਿਆਰਾ ਸਾਹਮਣੇ ਖੁੰਦਾ ਹੈ। ਹੁਣ ਇਹਨਾਂ ਗੱਲਾਂ ਦੇ ਕੀ ਅਰਥ ਕਰਾਂਗੇ, ਕਿਹੜੀ ਦਲੀਲ ਅਸੀਂ ਦੇਖ ਕੇ ਇਸ ਗੱਲ ਨੂੰ ਸਮਝ ਸਕਾਂਗੇ? ਦਲੀਲ ਨਾਲ ਨਹੀਂ ਸਤਸੰਗ, ਇਹ ਤਾਂ ਸਤਿਗੁਰੂ ਤਰਸ ਕਰਕੇ ਸਾਡੀ ਸੁਰਤ ਨੂੰ ਲੈ ਜਾਣ ਉੱਥੇ, ਅਤੇ ਤਾਂ ਹੀ ਅਸੀਂ ਵੇਖ ਸਕਦੇ ਹਾਂ ਜਾ ਕੇ ਵੀ ਕੀ ਹੋਏਗਾ। ਤੁਸੀਂ ਜਾਣਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਹਮੇਸ਼ਾ ਜਾਗਣ ਨੂੰ ਪਹਿਲ ਦੇਣਗੇ ਪੇ ਜਾਗੋ, ਪਰ ਨਹੀਂ, ਕਈ ਵਾਰ ਆਖਦੇ ਜਾਗਣ ਤੇ ਸੁਪਨਾ ਪਲਾ, ਕਹਿਣ ਲੱਗੇ ਜਾਗਣ ਨਾਲ ਸੁਪਨਾ ਚੰਗਾ, ਕਿਉਂ? ਉਹ ਨਹੀਂ ਵੀ ਆਮ ਸੁਪਨਾ, ਕਹਿੰਦੇ ਜਪਦਿਆਂ ਜਪਦਿਆਂ ਸੌ ਗਏ, ਜਾਗਦੇ ਸਾਂ ਉਹਦੇ ਦਰਸ਼ਨ ਮੰਗੇ ਮਿਲੇ ਨਹੀਂ, ਸੌ ਗਏ ਤੇ ਸੁਪਨੇ ਵਿੱਚ ਉਹ ਪਿਆਰਾ ਆ ਗਿਆ। ਕਹਿਣ ਲੱਗੇ ਉਹ ਤੁਹਾਡੇ ਜਾਗਣ ਨਾਲ ਸੁਪਨਾ ਚੰਗਾ ਹੋ ਗਿਆ ਹੈ, ਇਸੇ ਤਰ੍ਹਾਂ ਇੱਥੇ ਜਿਹੜੀ ਖਾਮੋਸ਼ੀ ਤੇ ਚੁੱਪ ਸੀ, ਉਹ ਚੁੱਪ ਬਾਹਰੋਂ ਵੈਸੇ ਨਹੀਂ ਸੀ, ਇਹ ਕੋਈ ਨੀਂਦ ਨਹੀਂ ਕਹਿ, ਇਹ ਤਾਂ ਜਾਗੇ ਕੋਈ ਪੁਰਸ਼ ਉਹਦੇ ਰੰਗ ਵਿੱਚ ਰੱਤੇ ਖੋਏ ਨੇ। ਕਿਵੇਂ ਅੰਦਾਜ਼ਾ ਲਾਓਗੇ ਕੌਣ ਕਿੱਥੇ ਵੇ, ਤੇ ਲਾਣਾ ਵੀ ਕਾਹਦੇ ਲਈ ਹੈ। ਸਤਿਗੁਰੂ ਆਖਦੇ ਨੇ ਕਰਨਾ ਤੇ ਕਾਮੇ ਅਸੀਂ ਆਪ, ਉਸ ਵਾਹਿਗੁਰੂ ਧੰਨ ਗੁਰੂ ਨਾਨਕ ਪਿਤਾ ਦਾ ਨਾਮ ਜ਼ੁਬਾਨ ਤੋਂ ਜਪਣਾ ਸ਼ੁਰੂ ਕਰ ਦਈਏ ਬਸ। ਤੇ ਜੇ ਇਹ ਨਹੀਂ ਨਾ ਜਪਦੇ ਤੇ ਸਾਹਿਬ ਕਹਿੰਦੇ ਲਿਆਓ ਅੱਜ ਤੁਹਾਨੂੰ ਦੱਸੀਏ ਕੁਝ ਗੱਲਾਂ, ਇਹਨੂੰ ਆਖਿਆ ਕਰੋ। ਅੱਜ ਦਾ ਹੁਕਮਨਾਮਾ ਏ, ਸਾਹਿਬ ਕਹਿੰਦੇ ਇਹਨੂੰ ਕੁਝ ਕਹੋ ਆਪਣੀ ਜ਼ੁਬਾਨ ਨੂੰ, ਆਪਣੇ ਮਨ ਨੂੰ। ਤੁਸੀਂ ਕਹਿ ਸਕਦੇ ਹੋ ਬੱਚਿਆਂ ਨੇ ਬੋਲ ਸੋ ਧਰਮੀੜਿਆ ਮੋਨ ਕਤ ਤਾ ਏ ਰਾਮ, ਧਰਮ ਦੀ ਬਾਤ ਵਾਹਿਗੁਰੂ ਦਾ ਨਾਮ ਬੋਲ। ਰੱਬ ਵੱਲੋਂ ਕਿਉਂ ਮੋਨ ਧਾਰੀ ਕੋਈ ਆ, ਦੁਨੀਆਂ ਵੱਲੋਂ ਤੇ ਮੋਨ ਧਾਰੀ ਨੇ, ਰੱਬ ਵੱਲੋਂ ਕਿਉਂ ਧਾਰੀ ਆ। ਦੇਖ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਉਹਾਰੀ ਰਾਮ, ਇਹ ਸਾਰੀ ਦੁਨੀਆਂ ਤੂੰ ਅੱਖਾਂ ਨਾਲ ਵੇਖ ਰਿਹਾ ਹੈ, ਇਹ ਸਾਰੇ ਮਾਇਆ ਦੇ ਵਪਾਰੀ ਨੇ, ਇਹਨਾਂ ਤੋਂ ਪਰੇ, ਇਹਨਾਂ ਨੂੰ ਨਾ ਤੇਰੇ ਨਾਲ ਕੋਈ ਵਾਸਤਾ ਹੈ, ਨਾ ਇਹਨਾਂ ਤੇਰੀ ਬਾਂਹ ਪਕੜਨੀ ਹੈ, ਇਹ ਤਾਂ ਮਾਇਆ ਨਾਲ ਜੁੜੇ ਖਾਨ। ਜਿੰਨਾ ਚਿਰ ਖੈ ਤੇਰੇ ਨਾਲ ਨੇ, ਇਹ ਜੇ ਤੇਰੇ ਕੋਲ ਨਾ ਰਹੇ ਤੇ ਇਹਨਾਂ ਨੇ ਵੀ ਤੇਰੇ ਨਾਲ ਨਹੀਂ ਉਹਨੇ ਬਣਾ। ਸੰਗ ਤੇਰਾ ਕੱਛ ਨਾ ਚੱਲੈ ਬਿਨਾ ਗੋਬਿੰਦ ਨਾਮਾ, ਦੇ ਸਵੇ ਸੋਵਰਨ ਰੂਪਾ ਸਗਲ ਊਣੇ ਕਾਮਾ। ਸਤਿਗੁਰੂ ਜੀ ਆਖਦੇ ਬਗੈਰ ਪਰਮੇਸ਼ਰ ਦੇ ਨਾਮ ਤੋਂ ਮਨਾ ਤੇਰੇ ਨਾਲ ਕਿਸੇ ਨੇ ਜਾਣਾ ਨਹੀਂ, ਭਾਵੇਂ ਤੂੰ ਕਈ ਦੇਸ਼ਾਂ ਦਾ ਮਾਲਕ ਬਣ ਜਾ, ਭੇਸ ਬਣਾ ਲੈ, ਤੂੰ ਆਪਣੇ ਕੋਲ ਸੋਨਾ ਤੇ ਚਾਂਦੀ ਇਕੱਠੇ ਕਰ ਲੈ, ਇਹ ਸਾਰੇ ਅਧੂਰਾ ਕੰਮ ਨੇ, ਤੈਨੂੰ ਪੂਰਾ ਨਹੀਂ ਕਰਨਗੇ, ਤੇਰੇ ਅੰਦਰ ਦੀ ਭੁੱਖ ਬਣੀ ਰਹਿ ਗਈ। ਪੁੱਤਰ ਕਲੱਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ, ਇਹ ਜਿਹੜਾ ਪੁੱਤਰਾਂ ਦਾ ਮੋਹ, ਔਰਤ ਦਾ ਮੋਹ, ਦੁਨੀਆਂ ਦੀ ਸੋਭਾ, ਇਹ ਸਾਰਾ ਕੁਝ ਵਿਕਾਰਾਂ ਵਿੱਚ ਲੈ ਕੇ ਜਾਂਦੀ ਸਾਨੂੰ। ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ, ਬਗੈਰ ਉਸ ਵਾਹਿਗੁਰੂ ਜੀ ਤੋਂ, ਬਗੈਰ ਆ ਸਾਧ ਸੰਗਤ ਤੋਂ ਜੋ ਕੁਝ ਵੀ ਵੇਖਦੇ ਹਾਂ ਸਭ ਕੁਝ ਨਾਸਵੰਤ ਹੈ। ਹੁਣ ਇੱਥੇ ਸਾਡੀ ਸੁੱਤੀ ਕੋਈ ਆਤਮਾ ਨੂੰ ਸਤਿਗੁਰੂ ਜਗਾਉਂਦੇ ਨੇ। ਅੱਜ ਆਖਦੇ ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ, ਜਾਗਤ ਕਤ ਨਾ ਕੀ ਰਾਮ। ਇੱਥੇ ਸੌਣ ਜਾਗਣ ਦਾ ਅਰਥ ਬਾਹਰਲਾ ਨਹੀਂ ਜੇ, ਸਾਹਿਬਾਂ ਨੇ ਸਾਨੂੰ ਰਾਜੇ ਇੱਥੇ ਕਿਹਾ ਹੈ, ਹਰ ਆਦਮੀ ਰਾਜਾ ਹੈ, ਪਰ ਇਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਣ ਕਾਰਨ ਇਹ ਭਿਖਾਰੀ ਬਣਿਆ ਫਿਰਦਾ ਹੈ। ਸਾਹਿਬ ਆਖਦੇ ਓਏ 84 ਲੱਖ ਜੂਨ ਦੇ ਸਰਦਾਰੋ, ਤੁਸੀਂ ਮਾਇਆ ਦੀ ਨੀਂਦ ਵਿੱਚ ਸੌਂ ਗਏ ਹੋ, ਤੁਸੀਂ ਰੱਬ ਦਾ ਭਜਨ ਨਹੀਂ ਕਰਦੇ ਇਸ ਕਰਕੇ ਸੁੱਤੇ ਹੋ। ਜਾਗਣ ਦਾ ਅਰਥ ਹੈ ਜਦੋਂ ਕੋਈ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰੇ ਉਹ ਜਾਗਦਾ ਏ, ਜੇ ਉਹ ਨਹੀਂ ਜਪਦਾ ਉਹ ਸੁੱਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਬਹੁਤ ਵਾਰੀ ਸਾਨੂੰ ਇਹ ਮਿਹਰਾਂ ਕਰਕੇ ਆਖਦੇ ਨੇ, ਕਿਧਰੇ ਕਹਿੰਦੇ ਜਾਗ ਲਿਓ ਰੇ ਮਨਾ, ਸਰੀਰ ਨੂੰ ਨਹੀਂ ਕਿਹਾ ਮਨ ਨੂੰ ਕਿਹਾ ਨਹੀਂ, ਜਾਗ ਲਿਓ ਰੇ ਮਨ ਜਾਗ ਲਿਓ, ਕਹਾਂ ਗਾਫਲ ਸੋਇਆ ਕਿਉਂ ਸੁੱਤਾ ਪਿਆ ਏ। ਕਿਧਰੇ ਕਹਿੰਦੇ ਕਬੀਰ ਸੂਤਾ ਕਿਆ ਕਰੇ, ਬੈਠਾ ਰੂ ਅਰ ਜਾਗ, ਇਹ ਬਾਹਰ ਇਹ ਨੀਂਦ ਵਧਾ ਨਾ, ਉੱਠ ਜਾਗ ਤੇ ਜਾਗ ਕੇ ਪਰਮੇਸ਼ਰ ਦਾ ਭਜਨ ਕਰ, ਜੇਕਰ ਤੂੰ ਨਹੀਂ ਕਰੇਗਾ। ਸਾਹਿਬ ਕਹਿੰਦੇ ਮਾਇਆ ਝੂਠ ਰੁਦਨ ਕੇਤੇ ਬਿਲ ਲਾ ਕੇ ਰਾਮ, ਇਸ ਮਾਇਆ ਨਾਲ ਜੁੜ ਕੇ ਬੜੇ ਲੋਕ ਰੋ ਰਹੇ ਨੇ, ਤੂੰ ਵੀ ਰੋਂਦਾ ਰਹੇਗਾ। ਮਾਇਆ ਨੇ ਅੱਜ ਤੱਕ ਬੰਦੇ ਦੇ ਪੱਲੇ ਵਿਰਲਾਪ ਹੀ ਪਾਇਆ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ। ਬਿਲ ਲਾ ਕੇ ਕੇਤੇ ਮਹਾ ਮੋਹਨ, ਬਿਨ ਨਾਮ ਖਰਕੇ ਸੁੱਖ ਨਹੀਂ, ਸਹਿ ਸਿਆਣਪ ਉਪਾਵ ਥਾਕੇ ਜੈ ਭਾਵਤ ਤੈ ਜਾਈ। ਸਾਧ ਸੰਗ ਬੰਦੇ ਕੋਲ ਖਜ਼ਾਰ ਸਿਆਣਪਾਂ ਹੋਣ, ਜਿੱਥੇ ਚਾਹਵੇ ਉੱਥੇ ਜਾ ਸਕਦਾ ਹੋਵੇ, ਪਰ ਨਾਮ ਤੋਂ ਬਿਨਾਂ ਸਤਿਗੁਰੂ ਕਹਿੰਦੇ ਕਿਧਰੇ ਸੁੱਖ ਨਹੀਂ ਇਹਨੂੰ ਮਿਲਣਾ। ਆਦਿ ਅੰਤੇ ਮੱਧ ਪੂਰਨ ਸਰਬੱਤਰ ਘੱਟ ਘੱਟ ਆਖੀ, ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇ ਤੇ ਕਰ ਜਾਖੀ। ਜਿਹੜਾ ਵਾਹਿਗੁਰੂ ਆਦਿ ਵਿੱਚ ਸੀ, ਮਦ ਵਿੱਚ ਖੁਣ ਕਹਿ ਅੰਤ ਨੂੰ ਜਿੰਨੇ ਖੁਣ ਆਏ ਉਹ ਹਰ ਹਿਰਦੇ ਵਿੱਚ ਵੱਸਦਾ ਹੈ ਸਰਬੱਤਰ ਜਗ੍ਹਾ ਤੇ ਉਹਦਾ ਟਿਕਾਣਾ ਏ ਪਰ ਉਹਦੇ ਨਾਲ ਜੁੜਨ ਦਾ ਆਸਥਾਨ ਏ ਸਾਧ ਸੰਗਤ ਸਾਹਿਬ ਕਹਿੰਦੇ ਜਿਹੜੇ ਸੰਗਤ ਨਾਲ ਜੁੜ ਕੇ ਨਾਮ ਜਪਦੇ ਨੇ ਉਹ ਇੱਜ਼ਤ ਨਾਲ ਇੱਥੇ ਵੀ ਰਹਿਣਗੇ ਤੇ ਇੱਜ਼ਤ ਪਤ ਨਾਲ ਹੀ ਇਸ ਦੁਨੀਆ ਤੋਂ ਕੂਚ ਕਰਨਗੇ ਉਹਨਾਂ ਦੀ ਪਤ ਹੋਏਗੀ ਇੱਜ਼ਤ ਹੋਏਗੀ ਬੇਇੱਜ਼ਤ ਨਹੀਂ ਹੁੰਦੇ ਫਿਰ ਤੀਸਰਾ ਬਚਨ ਕੀਤਾ ਨੇ ਕਹਿੰਦੇ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ ਰਾਮ ਸਰਪਰ ਵਿਛੜਨਾ ਮੋਹੇ ਪਛਤਾਣੇ ਰਾਮ ਇੱਕ ਰਾਜਾ ਉਹਨੇ ਘਰ ਨਾਲ ਮੋਹ ਪਾਇਆ ਹੈ ਉਹਦੇ ਬੜੇ ਨੌਕਰ ਚਾਕਰ ਨੇ ਅਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਕਹਿੰਦੇ ਰੱਬ ਨੇ ਬੜੇ ਭਾਗ ਲਾਏ ਇਸ ਬੰਦੇ ਨੂੰ ਦੇਖੋ ਰਾਜਾ ਬਣਾ ਦਿੱਤਾ ਹੈ ਕਿਧਰੇ ਨੌਕਰ ਕੰਮ ਕਰਦੇ ਪਏ ਨੇ ਕਿਧਰੇ ਉਹਦੇ ਵਾਸਤੇ ਚਾਕਰ ਕਈ ਪ੍ਰਕਾਰ ਦੀ ਸੇਵਾ ਚ ਖਾਜਰ ਨੇ ਬਲੀ ਉਹਦੀ ਬੱਲੇ ਬੱਲੇ ਵੇ ਸਾਹਿਬ ਕਹਿੰਦੇ ਯਾਦ ਰੱਖਣਾ ਇਹ ਵਿਛੜਨ ਵਾਲੀਆਂ ਚੀਜ਼ਾਂ ਨੇ ਇਹ ਭਾਗ ਨਹੀਂ ਇਹਨਾਂ ਨਾਲ ਬਣਦੇ ਇਹ ਤਾਂ ਜਦੋਂ ਵਿਛੜਨਗੇ ਪਛਤਾਣਾ ਹੀ ਪਵੇਗਾ ਹਰ ਚੰਦੌਰੀ ਦੇਖ ਭੋਲਾ ਤਾਂ ਅਸਥਿਤ ਪਾਈਐ ਬਿਨ ਨਾਮ ਕਰਕੇ ਆਨ ਰਚਨਾ ਐਲਾ ਜਨਮ ਗਵਾਈਐ ਹਰ ਚੰਦੌਰੀ ਦੀ ਤਰ੍ਹਾਂ ਹੈ ਹਰ ਚੰਦੌਰੀ ਗੁਰੂ ਕੇ ਪਿਆਰੂ ਇੱਕ ਆਕਾਸ਼ ਵਿੱਚ ਜਗ੍ਹਾ ਮੰਨੀ ਗਈ ਹੈ ਜਿਹੜੀ ਕਿ ਹੈ ਨਹੀਂ ਪਰ ਕਲਪਤ ਕੀਤੀ ਪਈ ਕੋਈ ਹੈ ਸਾਹਿਬ ਕਹਿੰਦੇ ਇਸੇ ਤਰ੍ਹਾਂ ਇਹ ਦੁਨੀਆਂ ਦਾ ਰੰਗ ਤਮਾਸ਼ੇ ਦਿਸਦੇ ਨੇ ਖੈਣ ਪਰ ਅਸਲੀਅਤ ਵਿੱਚ ਇਸ ਨਾਮ ਦੀ ਕੋਈ ਚੀਜ਼ ਨਹੀਂ ਹੈ ਥੋੜ੍ਹਾ ਔਖਾ ਇਸ ਗੱਲ ਨੂੰ ਸਮਝਣਾ ਦੇਖ ਰਹੇ ਹਾਂ ਸਾਰਾ ਕੁਝ ਪਰ ਸਤਿਗੁਰੂ ਕਹਿੰਦੇ ਇਹ ਕੁਝ ਵੀ ਸੱਚ ਨਹੀਂ ਹੈ ਜੇ ਸੱਚ ਨਹੀਂ ਤੇ ਇਹ ਮਕਾਨ ਉਦਾਂ ਹੀ ਬਣ ਗਏ ਕੰਮ ਕਾਰ ਕਰਦੇ ਹਾਂ ਇਹ ਉਦਾਂ ਹੀ ਨੈਣ ਪ੍ਰਣ ਚੱਲੀ ਜਾਂਦੇ ਨੇ ਇਹ ਉਦਾਂ ਹੀ ਧੀਆਂ ਪੁੱਤਰ ਬੁਲਾ ਰਹੇ ਨੇ ਅਸੀਂ ਬੋਲ ਰਹੇ ਹਾਂ ਖਾ ਰਹੇ ਹਾਂ ਪੀ ਰਹੇ ਹਾਂ ਗਰੋਸਰੀ ਮੁੱਕ ਦੀਏ ਹੋਰ ਲਿਆਈ ਦੀਏ ਜੇ ਕੋਈ ਚੀਜ਼ ਕਹੇ ਤੇ ਸਾਰਾ ਕੁਝ ਕਹਿ ਨਾ ਪਰ ਸਤਿਗੁਰੂ ਕਹਿੰਦੇ ਨਹੀਂ ਕਹਿ ਹਰ ਚੰਦੌਰੀ ਕਹਿ ਕਿਵੇਂ ਗੁਰੂ ਸਵਾਰਿਓ ਤੁਸੀਂ ਜਾਗਦੇ ਹੋ ਨਾ ਅਤੇ ਤੁਹਾਡੀ ਸਾਡੀ ਦੁਨੀਆ ਖੋਰ ਏ ਜਦੋਂ ਸੌਂ ਜਾਈਏ ਤੇ ਸੁੱਤਿਆਂ ਸੁੱਤਿਆਂ ਸੁਪਨਾ ਸ਼ੁਰੂ ਹੋ ਗਿਆ ਸੁਪਨੇ ਦੇ ਅੰਦਰ ਕਈ ਵਾਰ ਸਾਡਾ ਜਨਮ ਖੁੰਦਾ ਏ ਜਵਾਨ ਖੋਈਦਾ ਏ ਵਿਆਹ ਜਾਈਦਾ ਬਾਲ ਬੱਚੇ ਕਹਿਣ ਸਤਸੰਗਿਓ ਕਿਸੇ ਨੂੰ ਸੁਪਨਾ ਆਉਂਦਾ ਏ ਮੈਂ ਬਹੁਤ ਅਮੀਰ ਹੋ ਗਿਆ ਵਾਂ ਨੌਕਰ ਚਾਕਰ ਕਹਿਣ ਵੱਡੇ ਲੋਕਾਂ ਨਾਲ ਇਸ ਦੀ ਦੋਸਤੀ ਹੈ ਬੜੇ ਬੜੇ ਵੱਡੇ ਵਜ਼ੀਰ ਇਹਦੇ ਕੋਲ ਆ ਰਹੇ ਹਨ ਸੁਪਨੇ ਦੇ ਅੰਦਰ ਸਾਰਾ ਘਰ ਸੋਨੇ ਅਤੇ ਚਾਂਦੀ ਨਾਲ ਭਰ ਗਿਆ ਏ ਉਦੋਂ ਉਹ ਜਦੋਂ ਸੁਪਨਾ ਚੱਲ ਰਿਹਾ ਹੋਵੇ ਉਦੋਂ ਤਾਂ ਨਹੀਂ ਝੂਠਾ ਜਾਪਦਾ ਮੈਨੂੰ ਸੁਪਨਾ ਆ ਰਿਹਾ ਹੈ ਉਦੋਂ ਨਹੀਂ ਲੱਗਦਾ ਉਦੋਂ ਤਾਂ ਸਾਰਾ ਕੁਝ ਸੱਚ ਦਿਸ ਰਿਹਾ ਏ ਅਸੀਂ ਉਹਨੂੰ ਦੇਖ ਵੀ ਰਹੇ ਹਾਂ ਹੰਢਾ ਵੀ ਰਹੇ ਹਾਂ ਅਤੇ ਦੇਖ ਵੀ ਰਹੇ ਹਾਂ ਜਿੰਨਾ ਚਿਰ ਸੁਪਨਾ ਕਹੇ ਓਨਾ ਚਿਰ ਉਹ ਸਾਰਾ ਕੁਝ ਸੱਚ ਕਹਿ ਇੱਕ ਬਹੁਤ ਵੱਡੀ ਲੰਬੀ ਰੀਲ ਕੁਝ ਸਕਿੰਟਾਂ ਦੇ ਅੰਦਰ ਵਾਪਰਦੀ ਏ ਪਰ ਜਦੋਂ ਵਾਪਰ ਰਹੀ ਹੋਵੇ ਉਦੋਂ ਨਹੀਂ ਛੋਟੀ ਜਾਪਦੇ ਜਦੋਂ ਹੀ ਜਾਗ ਖੁੱਲ ਲਈ ਇੱਕਦਮ ਆਖਦੇ ਹੋ ਵਾਹਿਗੁਰੂ ਮੈਂ ਤਾਂ ਕਿੱਥੇ ਲੰਮਾ ਪਿਆ ਸਾਂ ਇਹ ਕੀ ਹੋ ਗਿਆ ਦੂਸਰਾ ਪੁੱਛਦਾ ਕੀ ਹੋਇਆ ਜੀ ਅਤੇ ਤੁਸੀਂ ਆਖੋਗੇ ਮੈਂ ਸੋਨੇ ਦਾ ਮਹਿਲ ਗਵਾ ਲਿਆ ਏ ਆ ਮੇਰੇ ਘਰ ਖੀਰ ਜਵਾਰ ਆਸਨ ਕਿੱਧਰ ਗਏ ਉਹ ਕਹਿਣਗੇ ਹੋਸ਼ ਕਰ ਰੋਟੀ ਦੋ ਵਕਤ ਦੀ ਮਸਾਂ ਪੱਕਦੀ ਖੀਰਿਆਂ ਦੀ ਗੱਲ ਕਰਦਾ ਹੈ ਉਹ ਕਹੇਗਾ ਹੁਣੇ ਮੇਰੇ ਕੋਲ ਸਨ ਪਰ ਪਿਆਰਿਓ ਉਹ ਜੋ ਕੁਝ ਕਹਿ ਰਿਹਾ ਹੈ ਸੱਚ ਵੀ ਕਹਿ ਰਿਹਾ ਏ ਅਤੇ ਨਹੀਂ ਵੀ ਕਹਿ ਰਿਹਾ ਜਿੰਨਾ ਚਿਰ ਸੁਪਨਾ ਸੀ ਓਨਾ ਚਿਰ ਉਹ ਸਾਰਾ ਕੁਝ ਦਿਸ ਰਿਹਾ ਸੀ ਜਦੋਂ ਹੀ ਜਾਗ ਖੁੱਲ੍ਹੀ ਉਹ ਕੁਛ ਵੀ ਨਹੀਂ ਜਿੰਨਾ ਚਿਰ ਸਤਿਗੁਰੂ ਕਹਿੰਦੇ ਮਾਇਆ ਨੇ ਸਾਡੇ ਆਤਮਾ ਨੂੰ ਸਵਾਇਆ ਹੋਇਆ ਏ ਉਹਨਾਂ ਚਿਰ ਇਹ ਸਾਰਾ ਕੁਝ ਸੁਪਨਾ ਸੱਚ ਹੈ ਪਰ ਜਦੋਂ ਆਤਮਾ ਜਾਗੇਗੀ ਉਸ ਦਿਨ ਪਤਾ ਲੱਗੇਗਾ ਹੱਦ ਹੋ ਗਏ ਇਹ ਤਾਂ ਮੈਂ ਕੁਝ ਹੋਰ ਸਾਂ ਅਤੇ ਕੋਈ ਹੋਰ ਦੁਨੀਆ ਨਹੀਂ ਆਪਣਾ ਬਣਾਈ ਫਿਰਦਾ ਸਾਂ ਮੇਰੇ ਸਾਹਿਬਾਂ ਨੇ ਤਾਂ ਹੀ ਕਿਹਾ ਨਾ ਸੁਪਨੇ ਜਿਉਂ ਜਗ ਜਾਣ ਇਹ ਜਗਤ ਸੁਪਨੇ ਦੀ ਨਿਆਈ ਹੈ ਖੈਰ ਸਤਿਗੁਰੂ ਜੀ ਆਖਦੇ ਨੇ ਇਹ ਪਿਆਰੇ ਐਲਾ ਜਨਮ ਨਾਮ ਤੋਂ ਬਿਨਾਂ ਗਵਾਚਦਾ ਹੀ ਵੇਖੀ ਕਿਧਰੇ ਖੋ ਕਰਤਨਾ ਤ੍ਰਿਸ਼ਨ ਬੋਝੈ ਨੈ ਕਾਮ ਪੂਰਨ ਗਿਆਨੇ ਮੈਂ ਕਰਦਿਆਂ ਬੰਦਾ ਸਾਰੀ ਜ਼ਿੰਦਗੀ ਲੰਘਾ ਦਿੰਦਾ ਏ ਟੇਡੇ ਦਾ ਭਰਦਾ ਨਹੀਂ ਕੰਮ ਇਹਦੇ ਪੂਰੇ ਹੁੰਦੇ ਨਹੀਂ ਬਿਨ ਨਾਮ ਬਿਨਵੰਤ ਨਾਨਕ ਬਿਨ ਨਾਮ ਕਰਕੇ ਕੀਤਿਆ ਪਛਤਾਨੇ। ਨਾਮ ਤੋਂ ਬਿਨਾਂ ਬੜੀ ਦੁਨੀਆ ਪਛਤਾਉਂਦੀ ਚਲੀ ਗਈ ਅਤੇ ਪਛਤਾਉਂਦੀ ਚਲੀ ਜਾਏਗੀ। ਇਸ ਲਈ ਅਸੀਂ ਫੈਸਲਾ ਕਰੀਏ ਵੀ ਅਸੀਂ ਇਹ ਕੰਮ ਨਹੀਂ ਕਰਨਾ। ਕੀ ਕਰਨਾ ਹੈ? ਸਤਿਗੁਰਾਂ ਨੇ ਚੌਥੇ ਬੰਦ ਵਿੱਚ ਆਖਿਆ ਏ ਵਾਹਿਗੁਰੂ ਕੋਲ ਅਰਦਾਸ ਕਰਨੀ। ਕਿਵੇਂ? ਧਾਰ ਅਨੁਗੁਰੂ ਆਪਣਾ ਕਰ ਲੀਨਾ ਰਾਮ, ਪੁਜਾ ਗਏ ਕਾਢ ਲਿਓ ਸਾਧੂ ਸੰਘ ਦੀਨਾ ਰਾਮ। ਅਨੁਗੁਰੂ ਦਾ ਅਰਥ ਹੁੰਦਾ ਕਿਰਪਾ। ਹੇ ਵਾਹਿਗੁਰੂ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਓ, ਸਾਡੇ 'ਚ ਬਾਂਹ ਪਕੜ ਕੇ ਵਿਕਾਰਾਂ ਦੇ ਖੂਹ ਵਿੱਚੋਂ ਸਾਨੂੰ ਬਾਹਰ ਕੱਢ ਲਓ ਅਤੇ ਸਾਨੂੰ ਆਪਣੇ ਗੁਰੂ ਦੀ ਸੰਗਤ ਦੇ ਦਿਓ। ਸਾਡੇ 'ਤੇ ਇਹ ਮਿਹਰ ਕਰੋ, ਸਾਨੂੰ ਤੁਸੀਂ ਕੱਢੋ, ਆਪਣੀ ਸੰਗਤ ਬਖਸ਼ੋ। ਸਾਧ ਸੰਗਮ ਹਰ ਅਰਾ ਦੇ ਸਗਲ ਕਲਮਲ ਦੁੱਖ ਜਲੇ। ਜਿਨ੍ਹਾਂ ਨੂੰ ਸਾਧ ਸੰਗਮ ਮਿਲ ਗਿਆ, ਸਾਧੂ ਨਾਲ ਜਿਨ੍ਹਾਂ ਦਾ ਮੇਲ ਖੋ ਗਿਆ, ਸਤਿਗੁਰੂ ਨਾਲ ਜਿਨ੍ਹਾਂ ਦਾ ਮੇਲ ਖੋ ਗਿਆ, ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਤੇ ਸਿਮਰਨ ਨਾਲ ਜਿੰਨੇ ਪਾਪ ਕੀਤੇ ਸਨ ਸਤਿਗੁਰੂ ਕਹਿੰਦੇ ਉਹ ਸਾਰੇ ਸੜ ਜਾਂਦੇ ਨੇ, ਉਹਨਾਂ ਦੀ ਜੜ ਬਣ ਲੱਗਦੀ ਨਹੀਂ। ਨਾਮ ਉਹਨਾਂ ਨੂੰ ਸਾੜ ਦਿੰਦਾ ਹੈ। ਮਹਾ ਧਰਮ ਸੋ ਦਾਨ ਕਿਰਿਆ, ਸੰਗ ਤੇਰਾ ਸੇ ਚੱਲੈ। ਵੱਡਾ ਧਰਮ ਦਾ ਇਹ ਕੰਮ ਜੇ ਸੋਹਣਾ ਕੰਮ ਹੈ ਨਾਮ ਜਪਣਾ। ਇਸ ਲਈ ਰਸਨਾ ਅਰਾਧਾ ਏਕ ਸੁਆਮੀ ਹਰ ਨਾਮ ਮਨ ਤਨ ਪੀਨਾ। ਇਸ ਰਸਨਾ ਤੋਂ ਸ਼ੁਰੂ ਕੀਤਾ ਸਾਨੇ, ਅਖੀਰ ਵਿੱਚ ਉਸ ਰਸਨਾ 'ਤੇ ਗੱਲ ਆਏ। ਕਹਿਣ ਲੱਗੇ ਸ਼ੁਰੂਆਤ ਇੱਥੋਂ ਕਰਨੀ ਇਹ ਜ਼ੁਬਾਨ ਨਾਲ, ਇੱਕ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਅਤੇ ਜਪਣਾ ਨਹੀਂ। ਕਹਿੰਦੇ ਇਸ ਰਸਨਾ ਨਾਲ ਮਨ ਵੀ ਉਹਦੇ ਪਿਆਰ ਵਿੱਚ ਭਿੱਜ ਜਾਵੇ ਅਤੇ ਤਨ ਵੀ ਉਹਦੇ ਰੰਗ ਵਿੱਚ ਰੰਗਿਆ ਜਾਵੇ, ਉਹਦੇ ਪਿਆਰਾਂ ਵਿੱਚ ਭਿੱਜ ਜਾਣ। ਨਾਨਕ ਜਿਸਨੂੰ ਹਰ ਮਿਲਾਏ ਸੋ ਸਰਬ ਗੁਣ ਪ੍ਰਵੀਨਾ। ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਇਸ ਤਰ੍ਹਾਂ ਨਾਮ ਜਪਾ ਕੇ ਆਪਣੇ ਚਰਨਾਂ ਨਾਲ ਮੇਲ ਲੈਂਦਾ ਏ, ਪਿਆਰਿਓ ਉਹਦੇ 'ਚ ਸਰਬ ਗੁਣ ਆ ਜਾਂਦੇ ਨੇ। ਸਭ ਤੋਂ ਪ੍ਰਵੀਨ ਅਤੇ ਸਿਆਣਾ ਉਹੀ ਮਨੁੱਖ ਹੈ, ਬਾਕੀ ਤਮਾਮ ਦੁਨੀਆ ਅਣਜਾਣ ਹੈ। ਭਾਵੇਂ ਪੜ੍ਹਾਈ ਕਰਕੇ ਨਾਮ ਤੋਂ ਬਿਨਾਂ ਉਹ ਸਮਝਦਾ ਏ ਅਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ ਹੈ, ਬੜਾ ਗਿਆਨ ਹੈ, ਬੜੇ ਸਿਆਣੇ ਕਾਂ। ਸਾਹਿਬ ਕਹਿੰਦੇ ਨਹੀਂ, ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾਂ ਬੋ ਡੂਬੇ ਸਿਆਣੇ। ਪਿਆਰਿਆ ਭਗਤੀ ਤੋਂ ਬਿਨਾਂ ਇਹ ਸਿਆਣਪ ਤੈਨੂੰ ਡੋਬੇਗੀ, ਇਹਨੇ ਤਾਰਨਾ ਨਹੀਂ ਹੋ। ਜੇ ਤਰਨਾ ਚਾਹੁੰਦਾ ਏ ਤੇ ਇੰਜ ਕਰ ਤੂੰ ਭਗਤੀ ਪ੍ਰਾਰੰਭ ਕਰ। ਪਰਮੇਸ਼ਰ ਦਾ ਨਾਮ ਜਪ ਸਾਹਿਬਾਂ ਦੀ ਸੰਗਤ ਕਰ ਤਾਂ ਤੇ ਆਓ ਗੁਰੂ ਸਵਾਰਿਓ, ਅਸੀਂ ਆਪਣੇ ਸੁੱਤੇ ਹੋਏ ਮਨ ਇਹਨੂੰ ਜਗਾਈਏ। ਜਾਗੇਗਾ ਨਾਮ ਨਾਲ, ਸਾਧ ਸੰਗਤ ਦੀ ਕਿਰਪਾ ਨਾਲ। ਸਾਹਿਬ ਕਹਿੰਦੇ ਸਾਧ ਸੰਗਤ ਮਨ ਸੋਵਤ ਜਾਗੇ, ਤਾਂ ਪ੍ਰਭ ਨਾਨਕ ਮੀਠੇ ਲਾਗੇ। ਇੱਥੇ ਬੈਠ ਕੇ ਜਿੱਥੇ ਹੁਣ ਗੁਰੂ ਸਾਹਿਬ ਨੇ ਬਿਠਾਇਆ, ਇੱਥੇ ਮਨ ਸੁੱਤੇ ਨੂੰ ਸਤਿਗੁਰੂ ਜਗਾਉਂਦੇ ਨੇ। ਜਿਉਂ ਜਿਉਂ ਸੰਗਤ 'ਚ ਆਵਾਂਗੇ ਅੰਦਰ ਜਾਗੇਗਾ, ਤਿਉਂ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਲੱਗੇਗਾ। ਮਿੱਠਾ ਲੱਗਣਾ ਹੀ ਜਾਗੇ ਦੀ ਨਿਸ਼ਾਨੀ ਹੈ। ਸਤਿਗੁਰੂ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨੀ ਲਾਉਣ, ਨਾਮ ਜਪਾਉਣ। ਗਰੀਬ ਨਿਵਾਜ ਪਿਤਾ ਮਹਾਰਾਜ, ਦਰੋ ਕਰੋ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਬਖਸ਼ਿਸ਼ ਕਰਕੇ ਨਦਰੀ ਨਦਰ ਨਿਖਾਲ ਕਰਨ ਜੀ। ਇੰਨੇ ਬਚਨ ਪ੍ਰਵਾਨ ਕਰਿਆ ਜੇ, ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਸਾਧ ਸੰਗਤ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।